एक ओंकार सतनाम कर्ता पुरुष निरभो निर्वैर अकाल मुहूर्त अजोने सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाल दीनानाथ मया करो शरीर स्वस्थ खीण समय सिमरंत नानक राम दामोदर माधवे।
गुरु रूप सात संग जियो सिनेमर गुरुदेव की फतेह प्रवान करने वाहिगुरु जी का खालसा वाहिगुरु जी की फतेह। शरीर दे तल ते जो कुछ अनुकूल प्राप्त होंदा है उन्हों कहने ने सुख सुख। मन दे तल ते जो कुछ अनुकूल प्राप्त होंदा है उन्हों कहने ने आनंद। एक सुख है एक आनंद है। जमीन आसमान दा दोहां दे च फर्क है। सुख कोई भी होवे आखिर दुख दे च बदलता है बदलता। ऐसा कोई भी सुख नहीं जो दुख दे च ना बदले। जन्म सुख सही पर मरण दे दुख दे च बदलता है। जवानी सुख सही पर बुढ़ेपे दे दुख दे च बदलती है। जब लग जरा रोग नहीं आया बुढ़ेपे नू ते रोग कह देता। हू बहू इसे तरीके दे नाल ऐसा समझ लो सुख दुख दे च बदलता। आनंद केवल आनंद ही है। उदे विपरीत उदे मुखालफ उदे मुकाबले दी दूजी अवस्था नहीं है नहीं। सुख दे मुखालफ अवस्था है दुख। आनंद दे विपरीत आनंद दे मुखालफ आनंद दे अपोजिट कोई दूसरे हालात नहीं है कोई दूजी अवस्था नहीं है। हम दूजा नुक्ता ध्यान नाल सुनना। सुख पदार्थ तो मिलता है आनंद परमात्मा तो मिलता है। शरीर नूं कोई भी सुख चाहिदा है पदार्थ तो मिलेगा और पदार्थ बाहरों मिलेगा बाहरों मिलेगा अंदरों कुछ भी नहीं लभना। सुख पदार्थ तो मिलेगा पदार्थ दे अनेकां रूप ने पदार्थ अनेकां परिवार दा है। सुख पदार्थ तो मिलेगा आनंद परमात्मा तो मिलेगा। पदार्थ बाहरों मिलणगे परमात्मा अंदरों मिलेगा। जो अपने अंदर पदार्थ नू लभण दी कोशिश करे भरम दे च है भुलेखे दे च है। जो बार परमात्मा नू लभण दी कोशिश करे ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਏ, ਭਰਮ ਦੇ ਚ ਭੁਲੇਖੇ ਦੇ ਚ। ਉਹ ਮਨੁੱਖ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਦਾਰਥ ਅੰਦਰੋਂ ਲੱਭੇ ਉਹ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਰਮਾਤਮਾ ਨੂੰ ਬਾਹਰੋਂ ਲੱਭੇ। ਬਾਬਾ ਫਰੀਦ ਤੇ ਇੱਥੇ ਤੱਕ ਕਹਿੰਦੇ ਨੇ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਪਰਮਾਤਮਾ ਤੇਰੇ ਕੀ ਮੂੰਹ ਲੱਗਣਾ, ਤੇਰੇ ਮੂੰਹ ਕੰਡੇ ਹੀ ਲੱਗਣੇ। ਵਣ ਕੰਡਾ ਮੋੜੇ ਵਸੀ ਰੱਬ ਹੀ ਆਲੀ ਹੈ ਜੰਗਲ ਕਿਆ ਡੂੰਡੇ। ਇੱਕ ਦੂਜਾ ਨੁਕਤਾ ਵੀ ਸੁਣ ਲੈਣਾ, ਇਹਦਾ ਇਹ ਮਤਲਬ ਨਹੀਂ ਕਿ ਬਾਹਰ ਪਰਮਾਤਮਾ ਨਹੀਂ ਹੈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਖਾਈ। ਤੇ ਜਦ ਅੰਦਰ ਹੈ ਤਾਂ ਅੰਦਰ ਨਾਲ ਬਹੁਤ ਨੇੜੇ ਹੈ, ਤੇ ਜਦ ਨੇੜੇ ਤੋਂ ਹੀ ਨਹੀਂ ਲੱਭਿਆ ਤੇ ਦੂਰ ਤੋਂ ਕੀ ਖਾਕ ਲੱਭੇਗਾ। ਜਦ ਨੇੜੇ ਤੋਂ ਹੀ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਦੂਰ ਤੋਂ ਕਿਸ ਤਰ੍ਹਾਂ ਪ੍ਰਾਪਤ ਹੋ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਬੁਲਾਏ। ਹੁਣ ਮੈਂ ਇਸ ਨੂੰ ਦੁਹਰਾ ਕੇ ਫਿਰ ਬਿਆਨ ਕਰਦੇ ਹਾਂ। ਜੋ ਅੰਦਰੋਂ ਪਦਾਰਥ ਲੱਭਣ ਦੀ ਕੋਸ਼ਿਸ਼ ਕਰੇ, ਸੋਨਾ ਲੱਭਣਾ, ਚਾਂਦੀ ਲੱਭਣੀ ਹੈ, ਹੀਰੇ ਲੱਭਣੇ ਨੇ, ਮੋਤੀ ਲੱਭਣੇ ਨੇ, ਅੰਨ ਲੱਭਣਾ ਹੈ, ਧਨ ਲੱਭਣਾ ਹੈ, ਹੋਰ ਸਾਰੇ ਸੰਬੰਧ ਲੱਭਣੇ ਨੇ, ਅੰਦਰੋਂ ਨਹੀਂ ਲੱਭਣਗੇ, ਬਾਹਰੋਂ ਲੱਭਣਗੇ। ਪਰਮਾਤਮਾ ਲੱਭਣਾ ਹੈ। ਇੱਕ ਹੋਰ ਨੁਕਤਾ ਵੀ ਬਿਆਨ ਕਰਦੇ ਹਾਂ, ਰਹਿ ਨਾ ਜਾਏ। ਪਦਾਰਥ ਲੱਭਣਾ ਪਏਗਾ, ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਸਿਰਫ ਅੰਦਰ ਜਾਣਾ ਪਏਗਾ। ਉਹ ਤੇ ਮਿਲਿਆ ਹੋਇਆ, ਮਿਲਿਆ ਹੋਇਆ। ਹੋ ਸਕਦਾ ਸੋਨਾ ਮਿਲਿਆ ਨਹੀਂ, ਲੱਭਣਾ ਪੈਣਾ। ਹੀਰਾ ਹੈ ਨਹੀਂ ਕੋਲ, ਲੱਭਣਾ ਪੈਣਾ। ਮੋਤੀ ਹੈ ਨਹੀਂ ਕੋਲ, ਲੱਭਣਾ ਪੈਣਾ। ਧਨ ਹੈ ਨਹੀਂ, ਲੱਭਣਾ ਪੈਣਾ। ਸੁੰਦਰ ਮਕਾਨ ਕੋਲ ਹੈ ਨਹੀਂ, ਬਣਾਉਣਾ ਪੈਣਾ, ਲੱਭਣਾ ਪੈਣਾ। ਪਰਿਵਾਰ ਦੇ ਸੰਬੰਧ ਲੱਭਣੇ ਪੈਣੇ ਨੇ, ਜੋੜਨੇ ਪੈਣੇ ਨੇ, ਪਦਾਰਥ ਲੱਭਣਾ ਪੈਂਦਾ ਹੈ। ਕਹਿੰਦੇ ਨੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਘਰ ਜਾਣਾ ਪੈਂਦਾ। ਸਰੀਰ ਨੂੰ ਸੁੱਖ ਮਿਲਦਾ ਹੈ ਪਦਾਰਥ ਨਾਲ, ਪਦਾਰਥ ਮਿਲਦੇ ਨੇ ਬਾਹਰੋਂ। ਮਨ ਨੂੰ ਆਨੰਦ ਮਿਲਦਾ ਹੈ ਪਰਮਾਤਮਾ ਨਾਲ, ਪਰ ਕੀਤਾ ਕੀ ਜਾਏ, ਪਰਮਾਤਮਾ ਘਰ ਦੇ ਚ ਹੈ, ਮਨ ਘਰ ਦੇ ਚ ਨਹੀਂ ਹੈ, ਮਨ ਘਰ ਦੇ ਚ ਨਹੀਂ। ਇਸ ਵਾਸਤੇ ਗੁਰਬਾਣੀ ਆਵਾਜ਼ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ, ਬਸ ਤੂੰ ਸਿਰਫ ਘਰ ਦੇ ਚ ਆ। ਪ੍ਰਭੂ ਤੇ ਮਿਲਿਆ ਹੋਇਆ, ਆਨੰਦ ਤੇ ਮਿਲਿਆ ਹੋਇਆ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਬੁਲਾਏ। ਪਦਾਰਥ ਸਾਰੇ ਮਿਲੇ ਹੋਏ ਨਹੀਂ, ਰੋਜ਼ ਰੋਜ਼ ਲੱਭਣੇ ਪੈਂਦੇ। ਧਨ ਜਿਤਨਾ ਚਾਹੀਦਾ ਹੈ, ਹੈ ਨਹੀਂ, ਲੱਭਣਾ ਪੈਂਦਾ। ਔਰ ਜਿਤਨੇ ਚਿਰ ਤੱਕ ਲੱਭਣਾ ਪੈਂਦਾ ਉਨੇ ਚਿਰ ਤੱਕ ਸਮਝ ਲਓ ਲੋੜ ਹੈ ਜਾਂ ਭੁੱਖ ਹੈ। ਔਰ ਮੈਂ ਇਹ ਵੀ ਅਰਜ਼ ਕਰਾਂ, ਜਿੰਨੇ ਚਿਰ ਤੱਕ ਸਰੀਰ ਜ਼ਿੰਦਾ ਹੈ ਭੁੱਖ ਰਹੇਗੀ, ਭੁੱਖ ਨਹੀਂ ਮਿਟਦੀ। ਭੋਜਨ ਛਕਿਆ ਭੁੱਖ ਮਿਟ ਗਈ ਹੈ, ਸ਼ਾਮੀ ਫਿਰ ਭੁੱਖ ਲੱਗੇ। ਸ਼ਾਮੀ ਛਕਿਆ ਭੁੱਖ ਮਿਟ ਗਈ ਹੈ, ਸਵੇਰੇ ਫਿਰ ਲੱਗੇ। ਧਨ ਮਿਲਿਆ ਹੋਰ ਭੁੱਖ ਪੈਦਾ ਹੋਵੇਗੀ, ਪਦਾਰਥ ਮਿਲੇ ਨੇ ਹੋਰ ਭੁੱਖ ਪੈਦਾ ਹੋਵੇਗੀ, ਪ੍ਰਭਤਾ ਮਿਲੀ ਹੈ ਹੋਰ ਭੁੱਖ ਪੈਦਾ ਹੋਵੇਗੀ। ਪਰ ਮਿਹਰ ਕਰਾਂ ਇੱਕ ਦਫ਼ਾ, ਮਨ ਘਰ ਦੇ ਚ ਆ ਜਾਏ, ਮਨ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ, ਕਿਉਂਕਿ ਘਰ ਦੇ ਚ ਸਭ ਕੁਛ ਹੈ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ। ਸਾਰੀਆਂ ਭੁੱਖਾਂ ਸ਼ਾਂਤ ਹੋ ਗਈਆਂ। ਇਹ ਜੋ ਮੈਂ ਅਰਜ਼ ਕਰ ਰਿਹਾ ਭਰੋਸਾ ਨਹੀਂ ਬਜਦਾ, ਚੰਗਿਆਂ ਚੰਗਿਆਂ ਦਾ ਨਹੀਂ ਬਜਦਾ। ਦਰਅਸਲ ਕੁਝ ਸੱਚਾਈ ਕਬੂਲ ਕਰ ਲੈਂਦੇ ਨੇ, ਕੁਛ ਨਹੀਂ। 40-40 ਸਾਲ ਤੋਂ ਆ ਰਹੇ ਸਤਸੰਗੀ ਵੀ ਕਹਿ ਦਿੰਦੇ ਨੇ, ਗਿਆਨੀ ਜੀ ਕੀ ਕਰੀ, ਭਰੋਸਾ ਹੀ ਨਹੀਂ ਬਜਦਾ ਕਿ ਸਭ ਕੁਝ ਘਰ ਦੇ ਚ ਹੈ। ਭਰੋਸਾ ਕਿਉਂ ਨਹੀਂ ਬਜਦਾ? ਅਜੇ ਤੱਕ ਕਿਸੇ ਸਾਇੰਟਿਸਟ ਨੇ ਨਹੀਂ ਮੰਨਿਆ ਕਿ ਅੰਦਰ ਆਨੰਦ ਹੈ, ਮਹਾਨ ਖੇੜਾ ਹੈ, ਮਹਾਨ ਖੁਸ਼ੀ ਹੈ, ਮਹਾਨ ਰਸ ਹੈ, ਮਹਾਨ ਸੁਹੱਪਣ ਹੈ। ਕਿਸੇ ਚੋਟੀ ਦੇ ਸਾਇੰਟਿਸਟ ਨੇ ਨਹੀਂ ਮੰਨਿਆ। ਮਨੁੱਖ ਜੀਵਨ ਬਤੀਤ ਕਰ ਰਿਹਾ ਵਿਗਿਆਨ ਨੂੰ ਆਧਾਰ ਬਣਾ ਕੇ, ਗਿਆਨ ਨੂੰ ਆਧਾਰ ਬਣਾ ਕੇ ਨਹੀਂ, ਸਾਇੰਸ ਨੂੰ ਆਧਾਰ ਬਣਾ ਕੇ, ਪਰਮਾਤਮਾ ਨੂੰ ਆਧਾਰ ਬਣਾ ਕੇ ਨਹੀਂ। ਔਰ ਜਿਤਨਾ ਮਨੁੱਖ ਦਾ ਸਾਇੰਸ 'ਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ, ਉਤਨਾ ਹੀ ਪਰਮਾਤਮਾ 'ਤੇ ਭਰੋਸਾ ਹਟਦਾ ਗਿਆ ਹਟਦਾ ਗਿਆ ਹਟਦਾ। ਸਾਇੰਸ ਵਿਗਿਆਨ ਕੀ ਹੈ? ਪਦਾਰਥ ਨੂੰ ਆਪਣੇ ਅਨੁਕੂਲ ਕਰਨਾ। ਹਵਾ ਗਰਮ ਹੈ, ਇਹ ਨਹੀਂ ਚਾਹੀਦੀ, ਇਹਨੂੰ ਠੰਡਾ ਕਰਨਾ। ਵਾਤਾ ਅਨੁਕੂਲ, ਏਅਰ ਕੰਡੀਸ਼ਨ ਕਰਨੀ। ਜਿਸ ਢੰਗ ਦੀ ਹਵਾ ਸਰੀਰ ਨੂੰ ਚਾਹੀਦੀ ਵੈਸੀ ਕਰਨੀ ਹੈ। ਪਾਣੀ ਬਹੁਤ ਠੰਡਾ ਹੈ, ਬਹੁਤ ਠੰਡਾ ਹੈ, ਨਹਾਉਣਾ ਔਖਾ ਹੈ, ਇਹਨੂੰ ਗਰਮ ਕਰਨਾ। ਪਦਾਰਥ ਨੂੰ ਆਪਣੇ ਅਨੁਕੂਲ ਕਰਨਾ। ਲੋਹਾ ਹੈ, ਹੁਣ ਜਿਹੜਾ ਰੂਪ ਮੈਨੂੰ ਇਸਦਾ ਚਾਹੀਦਾ ਮੈਂ ਉਹ ਇਸਦਾ ਬਣਾਉਣਾ ਹੈ। ਲੋਹੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮਨੁੱਖ ਨੇ ਮਸ਼ੀਨਾਂ ਬਣਾਈਆਂ ਨੇ, ਔਜ਼ਾਰ ਬਣਾਏ ਨੇ, ਸਬਜ਼ੀ ਕੱਟਣ ਲਈ ਚਾਕੂ ਬਣਾਏ ਨੇ। ਲੋਹਾ ਪ੍ਰਕਿਰਤੀ ਨੇ ਬਣਾਇਆ, ਚਾਕੂ ਮਨੁੱਖ ਨੇ ਬਣਾਇਆ। ਲੋਹਾ ਪ੍ਰਕਿਰਤੀ ਨੇ ਬਣਾਇਆ, ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਮਨੁੱਖ ਨੇ ਬਣਾਈ। ਯਾਨੀ ਮਨੁੱਖ ਕਹਿ ਰਿਹਾ ਪ੍ਰਕਿਰਤੀ ਜਿਸ ਤਰ੍ਹਾਂ ਦਾ ਤੂੰ ਲੋਹਾ ਬਣਾਇਆ ਇਸ ਤਰ੍ਹਾਂ ਦਾ ਨਹੀਂ ਚਾਹੀਦਾ, ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਮੈਂ ਇਹਦਾ ਰੂਪ ਉਹ ਬਣਾਉਣਾ। ਮਨੁੱਖ ਨੇ ਸੋਨੇ ਨੂੰ, ਚਾਂਦੀ ਨੂੰ, ਪਿੱਤਲ ਨੂੰ, ਤਾਂਬੇ ਨੂੰ ਔਰ ਲੋਹੇ ਨੂੰ, ਮਿੱਟੀ ਨੂੰ ਆਪਣੇ ਅਨੁਕੂਲ ਕੀਤਾ, ਹਵਾ ਨੂੰ ਆਪਣੇ ਅਨੁਕੂਲ ਕੀਤਾ। ਸੁਭਾਅ ਪਾਣੀ ਦਾ ਇਹੀ ਹੈ, ਨਿਵਾਣ ਦੀ ਤਰਫ ਵਗਣਾ। ਪਰ ਮੈਂ ਰਹਿੰਦਾ ਪਿਆ ਚੌਥੀ ਪੰਜਵੀਂ ਮੰਜ਼ਿਲ 'ਤੇ, ਮੈਨੂੰ ਉੱਪਰ ਪਾਣੀ ਚਾਹੀਦਾ। ਭਾਵੇਂ ਸੁਭਾਅ ਪਾਣੀ ਦਾ ਪ੍ਰਕਿਰਤੀ ਨੇ ਬਣਾਇਆ ਨਿਵਾਣ ਦੀ ਤਰਫ ਚੱਲ, ਮੈਂ ਤੇ 100ਵੀਂ ਮੰਜ਼ਿਲ 'ਤੇ ਵੀ ਪਹੁੰਚਾ ਦਿੱਤਾ, ਮੈਨੂੰ ਉੱਥੇ ਚਾਹੀਦਾ। ਵਗਦਾ ਹੋਵੇਗਾ ਨਿਵਾਣ ਦੀ ਤਰਫ, ਮੈਨੂੰ ਚੜਾਈਆਂ 'ਤੇ ਚੜ੍ਹਨਾ। ਪ੍ਰਕਿਰਤੀ ਵਿੱਚ ਪਦਾਰਥ ਨੂੰ ਆਪਣੇ ਅਨੁਕੂਲ ਨਾ ਕੀਤਾ ਜਾਏ ਤਾਂ ਜਿਹੋ ਜਿਹਾਂ ਦਾ ਸਰੀਰ ਨੂੰ ਸੁੱਖ ਚਾਹੀਦਾ ਨਹੀਂ ਮਿਲੇਗਾ, ਨਹੀਂ ਮਿਲੇਗਾ। ਬੜੇ ਧਿਆਨ ਨਾਲ ਸੁਣਨਾ। ਕੋਈ ਵੀ ਪਦਾਰਥ ਮੇਰੇ ਅਨੁਕੂਲ ਨਹੀਂ ਹੈ, ਉਹ ਮੈਨੂੰ ਸੁੱਖ ਨਹੀਂ ਦੇ ਸਕਦਾ, ਕਤਈ ਨਹੀਂ ਦੇ ਸਕਦਾ। ਪੱਥਰ ਨੂੰ ਮਨੁੱਖ ਨੇ ਘੜ ਕੇ ਆਪਣੇ ਅਨੁਕੂਲ ਬਣਾਇਆ, ਜਿਸ ਤਰ੍ਹਾਂ ਦਾ ਚਾਹੀਦਾ ਵੈਸਾ ਮੈਂ ਇਸ ਨੂੰ ਰੂਪ ਦੇਣਾ ਹੈ। ਲੋਹੇ ਨੂੰ, ਪਿੱਤਲ ਨੂੰ, ਤਾਂਬੇ ਨੂੰ, ਮਿੱਟੀ ਨੂੰ, ਹਵਾ ਨੂੰ, ਪਾਣੀ ਨੂੰ ਔਰ ਹੱਥਾਂ ਕੇ ਅਗਨੀ ਨੂੰ। ਅੱਗ ਤੋਂ ਜੋ ਕੁਛ ਮੈਨੂੰ ਚਾਹੀਦਾ ਮੈਂ ਉਹ ਬਣਾਉਣਾ, ਮੈਂ ਉਹਦੀ ਵਰਤੋਂ ਉਸ ਤਰ੍ਹਾਂ ਕਰਨੀ ਹੈ। ਸਭ ਕੁਝ ਜਲਾ ਕੇ ਭਸਮ ਕਰ ਦਿੰਦੀ ਹੈ, ਪਰ ਮਨੁੱਖ ਇਸ ਅਗਨ ਤੋਂ ਬਹੁਤ ਕੁਛ ਤਾਮੀਰੀ ਕੰਮ ਕਰ ਰਿਹਾ ਹੈ। ਵਿਗਿਆਨ ਖੜਾ ਹੈ ਇਸ 'ਤੇ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ, ਇਸੇ ਤੋਂ ਸੁੱਖ ਮਿਲੇਗਾ, ਵਰਨਾ ਨਹੀਂ ਮਿਲ ਸਕਦਾ। ਅਤੇ ਪਦਾਰਥ ਬਾਹਰ ਨੇ, ਅੰਦਰ ਤਾਂ ਕੁਛ ਵੀ ਨਹੀਂ, ਨਾ ਅੰਦਰੋਂ ਲੋਹਾ ਲੱਭਦਾ ਹੈ, ਨਾ ਸੋਨਾ ਲੱਭਦਾ ਹੈ, ਨਾ ਚਾਂਦੀ ਲੱਭਦੀ ਹੈ, ਨਾ ਧਨ ਲੱਭਦਾ ਹੈ, ਨਾ ਅੰਨ ਲੱਭਦਾ ਹੈ, ਨਾ ਪਰਿਵਾਰ ਲੱਭਦਾ ਹੈ, ਨਾ ਮਹਿਲ ਮਾੜੀਆਂ ਲੱਭਦੀਆਂ ਨੇ, ਕੁਛ ਵੀ ਨਹੀਂ ਲੱਭਦਾ ਅੰਦਰ ਤੇ, ਕੁਛ ਵੀ ਨਹੀਂ, ਇਹ ਸਭ ਕੁਛ ਬਾਹਰ ਹੈ। ਕਿਉਂਕਿ ਤਨ ਦੇ ਸਾਰੇ ਸੁੱਖ ਬਾਹਰ ਪਏ ਨੇ, ਔਰ ਸੁੱਖ ਵੀ ਉਦੋਂ ਮਿਲਦਾ ਜਦ ਪਦਾਰਥ ਨੂੰ ਆਪਣੇ ਅਨੁਕੂਲ ਕਰੀਏ, ਨਹੀਂ ਤੇ ਨਹੀਂ ਮਿਲਦਾ। ਇਹ ਜਿਹੜਾ ਮਨ ਹੈ ਇਹਨੂੰ ਆਨੰਦ ਉਸ ਵਕਤ ਮਿਲਦਾ ਹੈ ਜਦ ਇਹ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੇ। ਉਮੀਦ ਇਹ ਗੱਲ ਪਕੜਦੇ ਚਾਹੀਦੀ, ਪਦਾਰਥ ਮੇਰੇ ਅਨੁਕੂਲ ਨਹੀਂ, ਜੈਸਾ ਮੈਨੂੰ ਚਾਹੀਦਾ, ਮੈਨੂੰ ਸਰੀਰਕ ਸੁੱਖ ਨਹੀਂ ਮਿਲ ਸਕਦਾ। ਜੈਸਾ ਪਰਮਾਤਮਾ ਹੈ ਵੈਸਾ ਮੈਂ ਆਪਣੇ ਮਨ ਨੂੰ ਬਣਾਇਆ ਨਹੀਂ, ਪਰਮਾਤਮਾ ਦੇ ਅਨੁਕੂਲ ਕੀਤਾ ਨਹੀਂ, ਮੈਨੂੰ ਆਨੰਦ ਨਹੀਂ ਮਿਲੇਗਾ। ਤੋ ਸਰੀਰ ਨੂੰ ਸੁੱਖ ਮਿਲਦਾ ਜਾਏਗਾ, ਮਨ ਰੋਂਦਾ ਜਾਏਗਾ। ਸਰੀਰ ਨੂੰ ਸੁੱਖ ਮਿਲਦਾ ਜਾਏਗਾ, ਮਨ ਦੁਖੀ ਹੋਵੇਗਾ, ਕਲੇਸ਼ ਦੇ ਚ ਹੋਵੇਗਾ। ਸਰੀਰ ਨੂੰ ਸਾਰੇ ਸੁੱਖ ਮਿਲਦੇ ਜਾਣਗੇ, ਮਨ ਕਲੇਸ਼ ਦੇ ਨਾਲ ਭਰਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਬਹੁਤ ਵੱਡੇ ਸੁਖੀ ਮਨੁੱਖ ਜੋ ਤਨ ਦੇ ਤਲ ਤੇ ਨੇ, ਮਨ ਦੇ ਤਲ ਤੇ ਉਤਨੇ ਹੀ ਦੁਖੀ ਨੇ, ਉਤਨੇ ਹੀ ਦੁਖੀ ਨੇ। ਮਹਾਰਾਜ ਕਹਿੰਦੇ ਨੇ, ਬੜੇ ਬੜੇ ਜੋ ਦੀਸੇ ਲੋਕ, ਤੋ ਵੱਡਾ ਹੋਣਾ ਕਿਸ ਤਰ੍ਹਾਂ ਨਾਪੋਗੇ? ਮਹਾਰਾਜ ਕਹਿ ਰਹੇ ਨੇ, ਬੜੇ ਬੜੇ ਜੋ ਦੀਸੇ ਲੋਕ, ਪਰਿਵਾਰ ਵੱਡਾ ਹੋਵੇਗਾ, ਧਨ ਸੰਪਦਾ ਵੱਡੀ ਹੋਵੇਗੀ, ਮਹਿਲ ਮਾੜੀਆਂ ਵੱਡੀਆਂ ਹੋਣਗੀਆਂ, ਕਾਰੋਬਾਰ ਵੱਡਾ ਹੋਵੇਗਾ, ਸੋਨਾ ਚਾਂਦੀ ਹੀਰੇ ਜਵਾਹਰਾਤ ਬਹੁਤ ਤਾਦਾਦ ਦੇ ਛਾਉਣਗੇ, ਇਹ ਸਭ ਕੁਝ ਵੱਡਾ ਹੋਵੇਗਾ। ਮਨੁੱਖ ਦੀ ਸਰੀਰਕ ਵਡਿਆਈ ਤੇ ਬਾਹਰ ਦੀ ਵਡਿਆਈ ਇਸ ਤੇ ਖੜੀ ਹੈ। ਅਗਰ ਇਹ ਬਾਹਰੋਂ ਸਭ ਕੁਝ ਵੱਡਾ ਨਹੀਂ, ਇਹਨੂੰ ਸਰੀਰ ਦੇ ਤਲ ਤੇ ਵੱਡਾ ਕਹਿਣਾ ਔਖਾ ਹੋ ਜਾਏਗਾ, ਕਠਿਨ ਹੋ ਜਾਏਗਾ। ਮਕਾਨ ਬਹੁਤ ਵੱਡਾ ਹੈ, ਇਸ ਵਾਸਤੇ ਵੱਡਾ ਲੋ, ਵੱਡੇ ਵੱਡੇ ਜੋ ਦੀਸੇ ਲੋ, ਧਨ ਸੰਪਦਾ ਬਹੁਤ ਜ਼ਿਆਦਾ ਹੈ, ਮਹਿਲ ਮਾੜੀਆਂ ਬਹੁਤ ਉੱਚੀਆਂ ਨੇ, ਕਾਰੋਬਾਰ ਬਹੁਤ ਜ਼ਿਆਦਾ ਹੈ, ਪਰਿਵਾਰ ਬਹੁਤ ਵੱਡਾ ਹੈ, ਤਾਕਤ ਬਹੁਤ ਵੱਡੀ ਹੈ, ਤੋ ਵੱਡਾ ਹੈ। ਹੁਣ ਬੜੇ ਧਿਆਨ ਨਾਲ ਸੁਣ ਲੈਣਾ ਤੇ ਮੈਂ ਮਾਫ਼ੀ ਵੀ ਮੰਗ ਲੈਣਾ। ਬਾਹਰੋਂ ਜਿਤਨੇ ਵੱਡੇ ਮਨੁੱਖ ਨੇ, ਯਕੀਨ ਜਾਣੋ ਅੰਦਰੋਂ ਉਤਨੇ ਹੀ ਛੋਟੇ ਨੇ, ਕੁਛ ਵੀ ਨਹੀਂ। ਬਾਹਰੋਂ ਲੱਖਾਂ ਦੇ ਨੇ, ਅੰਦਰੋਂ ਕੱਖਾਂ ਦੇ ਨੇ, ਕੁਛ ਵੀ ਨਹੀਂ, ਕੁਛ ਵੀ। ਬੜੇ ਬੜੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਹ। ਇਹ ਵੀ ਮੈਂ ਅਰਜ਼ ਕਰਦਾ, ਬਾਹਰੋਂ ਇਹ ਲੱਖਾਂ ਦੇ ਮਨੁੱਖ, ਅੰਦਰੋਂ ਕੱਖਾਂ ਦੇ ਨੇ, ਬਾਹਰੋਂ ਬਹੁਤ ਵੱਡੇ ਨੇ, ਬਹੁਤ ਛੋਟੇ ਨੇ, ਅੰਦਰੋਂ ਬਹੁਤ ਛੋਟੇ ਨੇ। ਬਾਹਰੋਂ ਮਨੁੱਖ ਵੱਡਾ ਹੋ ਸਕਦਾ ਹੈ, ਮਹਿਲ ਵੱਡਾ ਹੈ, ਕਾਰੋਬਾਰ ਵੱਡਾ ਹੈ, ਧਨ ਸੰਪਦਾ ਵੱਡੀ ਹੈ, ਪਰਿਵਾਰ ਵੱਡਾ ਹੈ, ਅੰਦਰੋਂ ਤੇ ਮਨੁੱਖ ਉਸ ਦਿਨ ਵੱਡਾ ਹੋ ਸਕਦਾ ਹੈ ਜਿਸ ਦਿਨ ਸਭ ਤੋਂ ਵੱਡਾ ਪਰਮਾਤਮਾ ਇਸ ਨੂੰ ਪ੍ਰਾਪਤ ਹੁੰਦਾ। ਉਂਝ ਨਹੀਂ ਹੋ ਸਕਦਾ, ਕੋਈ ਨਹੀਂ ਸਕਦਾ। ਇਹ ਵੀ ਮੈਂ ਅਰਜ਼ ਕਰਦੇ, ਇਸ ਵਾਸਤੇ ਬਹੁਤ ਵੱਡੇ ਵੱਡੇ ਬਾਹਰੋਂ ਲੋਕਾਂ ਨੂੰ ਗੁਸਤਾਖੀ ਭਾਵ, ਮੈਂ ਅੰਦਰੋਂ ਬੜੀ ਗਹਿਰਾਈ ਨਾਲ ਦੇਖਿਆ, ਬੜੇ ਛੋਟੇ ਨੇ, ਬੜੇ ਛੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕਦੀ ਉਹਨਾਂ ਦੀ ਗੁਫ਼ਤਗੂ ਸੁਣ ਲੈਣਾ, ਕਦੀ ਉਹਨਾਂ ਦੀ ਰੋਜ਼ਮਰ੍ਹਾ ਦੀ ਗੱਲ ਸੁਣ ਲੈਣਾ, ਅੰਦਰੋਂ ਤੇ ਬਹੁਤ ਛੋਟੇ ਨੇ। ਅੰਦਰੋਂ ਕਿਉਂ ਨਹੀਂ ਵੱਡਾ ਹੋਣਾ ਚਾਹੁੰਦੇ? ਜਦ ਇਹ ਵੱਡਾ ਹੋਣਾ ਚਾਹੁੰਦੇ ਨੇ ਔਰ ਬਾਹਰੋਂ ਵਡਿਆਈ ਲੱਭਦੇ ਨੇ, ਫਿਰ ਕੀ ਕਾਰਨ ਹੈ ਅੰਦਰੋਂ ਕਿਉਂ ਛੋਟੇ ਨੇ? ਦਰਅਸਲ ਇਹਨਾਂ ਨੇ ਇੱਕ ਨੁਕਤਾ ਗਲਤ ਸਮਝ ਲਿਆ। ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਮਿਲਿਆ, ਧਨ ਮਿਲਿਆ ਬਾਹਰੋਂ ਮਿਲਿਆ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ, ਇੱਜ਼ਤ ਮਾਣ ਮਰਿਆਦਾ ਮਿਲੀਏ ਬਾਹਰੋਂ ਮਿਲੀਏ, ਪਦਾਰਥ ਮਿਲੇ ਨੇ, ਬਾਹਰੋਂ ਮਿਲੇ ਨੇ, ਤੂੰ ਸਮਝ ਲੈਂਦੇ ਨੇ ਸ਼ਾਇਦ ਪਰਮਾਤਮਾ ਵੀ ਕਿਧਰੋਂ ਬਾਹਰੋਂ ਮਿਲ ਜਾਏਗਾ। ਮੈਂ ਇਹ ਭੁਲੇਖ ਹੈ, ਇਹ ਭੁਲੇਖ। ਤਨ ਭੱਜ ਰਿਹਾ ਬਾਹਰ ਸੁੱਖਾਂ ਦੀ ਤਲਾਸ਼ ਵਿੱਚ, ਮਨ ਵੀ ਨਾਲ ਭੱਜ ਰਿਹਾ ਆਨੰਦ ਦੀ ਤਲਾਸ਼ ਵਿੱਚ। ਸੁੱਖ ਮਿਲ ਰਿਹਾ, ਆਨੰਦ ਨਹੀਂ ਮਿਲ ਰਿਹਾ। ਤਾਂ ਹੁਣ ਮੈਂ ਅਰਜ਼ ਕਰਾਂ, ਜਿਤਨੀ ਤਾਦਾਦ ਵਿੱਚ ਮਨੁੱਖ ਨੂੰ ਸਰੀਰਕ ਸੁੱਖ ਪ੍ਰਾਪਤ ਹੋ ਜਾਂਦੇ ਨੇ, ਉਤਨੀ ਹੀ ਮਿਕਦਾਰ ਵਿੱਚ ਮਾਨਸਿਕ ਤੌਰ 'ਤੇ ਦੁਖੀ ਹੋ ਜਾਂਦਾ। ਕੋਈ ਮਨੁੱਖ ਮਨ ਦੇ ਤਲ 'ਤੇ ਕਿੰਨਾ ਕੁ ਦੁਖੀ ਹੈ, ਇਹਨੂੰ ਕਿਵੇਂ ਨਾਪੋਗੇ? ਵੇਖ ਲੈਣਾ ਸਰੀਰ ਦੇ ਤਲ 'ਤੇ ਕਿੰਨਾ ਕੁ ਸੁਖੀ ਹੈ। ਸਰੀਰ ਦੇ ਸਾਰੇ ਸੁੱਖ ਪਦਾਰਥ 'ਤੇ ਖੜੇ ਨੇ, ਅਤੇ ਪਦਾਰਥ ਬਾਹਰੋਂ ਲੱਭਦਾ, ਅੰਦਰੋਂ ਨਹੀਂ ਲੱਭਦਾ। ਮੈਂ ਇੱਕ ਦਫ਼ਾ ਫਿਰ ਦੁਹਰਾ ਦੇ, ਨਾ ਅੰਦਰੋਂ ਸੋਨਾ ਲੱਭਦਾ, ਨਾ ਹੀਰੇ ਮੋਤੀ ਲੱਭਦੇ, ਨਾ ਧਨ ਲੱਭਦਾ, ਨਾ ਅੰਨ ਲੱਭਦਾ, ਨਾ ਮਾਣ ਮਰਿਆਦਾ ਲੱਭਦੀ ਹੈ, ਨਾ ਸ਼ਕਤੀ ਲੱਭਦੀ। ਇਹ ਤਾਂ ਬਾਹਰੋਂ ਮਿਲਦੀ ਹੈ ਇੱਜ਼ਤ ਮਾਣ ਮਰਿਆਦਾ। ਤੋ ਮਨ ਨੂੰ ਇੱਕ ਭੁਲੇਖਾ ਪੈ ਗਿਆ, ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇਗਾ, ਕਿਉਂਕਿ ਅੱਜ ਤੱਕ ਜੋ ਕੁਝ ਮਿਲਿਆ ਬਾਹਰੋਂ ਹੀ ਤਾਂ ਮਿਲਿਆ। ਬਸ ਇਸ ਤਰੀਕੇ ਦੇ ਨਾਲ ਤਨ 'ਤੇ ਭਟਕ ਭਟਕ ਕੇ ਇੱਕ ਦਿਨ ਇਸਦਾ ਅੰਤ ਹੋ ਜਾਂਦਾ, ਪਦਾਰਥ ਪੈ ਰਹਿ ਜਾਂਦੇ ਨੇ, ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਨਹੀਂ ਰਹਿ ਜਾਂਦਾ, ਨਹੀਂ ਰਹਿ ਜਾਂਦਾ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਅੱਖਾਂ ਵੇਖਦਿਆਂ ਵੇਖਦਿਆਂ ਰਹਿ ਗਈਆਂ ਨੇ, ਰੂਪ ਤੇ ਨਹੀਂ ਮੁੱਕ ਗਿਆ। ਕੰਨ ਸੁਣਦੇ ਸੁਣਦੇ ਰਹਿ ਗਏ ਨੇ, ਸੰਗੀਤ ਤੇ ਨਹੀਂ ਮੁੱਕ ਗਿਆ। ਜ਼ਬਾਨ ਖਾਂਦਿਆਂ ਖਾਂਦਿਆਂ ਰਹਿ ਗਈ ਏ, ਰਸਕਸ ਪਦਾਰਥ ਤੇ ਨਹੀਂ ਮੁੱਕ ਗਏ। ਸਰੀਰ ਭੋਗਦਿਆਂ ਭੋਗਦਿਆਂ ਰਹਿ ਗਿਆ, ਭੋਗ ਤੇ ਨਹੀਂ ਮੁੱਕੇ, ਉੱਥੇ ਮੌਜੂਦ ਨੇ। ਇਸ ਵਾਸਤੇ ਭਰਤਰੀ ਕਹਿੰਦੇ ਨੇ, ਮਨੁੱਖ ਸੋਚਦਾ ਹੈ ਮੈਂ ਭੋਗਾਂ ਨੂੰ ਭੋਗ ਰਿਹਾ, ਭਰਤਰੀ ਕਹਿੰਦੇ ਨਹੀਂ, ਭੋਗਾਂ ਨੇ ਇਸ ਨੂੰ ਭੋਗ ਲਏ। ਬੜੇ ਸੁੰਦਰ ਬੋਲ ਨੇ ਇਸ ਸੰਬੰਧ ਵਿੱਚ ਭਰਤਰੀ ਦੇ। ਸਾਡੇ ਕੋਲ ਦੋ ਤਰ੍ਹਾਂ ਦਾ ਜੀਵਨ ਹੈ, ਤਨ ਦਾ ਔਰ ਮਨ ਦਾ। ਤਨ ਨੂੰ ਸੁੱਖ ਚਾਹੀਦਾ, ਮਨ ਨੂੰ ਆਨੰਦ ਚਾਹੀਦਾ। ਸੁੱਖ ਪਦਾਰਥਾਂ ਤੋਂ ਬਿਨਾਂ ਨਹੀਂ ਮਿਲੇਗਾ, ਮਿਲੇਗਾ ਹੀ ਨਹੀਂ। ਭੁੱਖ ਲੱਗੀ ਹੈ, ਹੁਣ ਭੁੱਖ ਮਿਟ ਸਕਦੀ ਹੈ ਅਤੇ ਭੁੱਖ ਦਾ ਦੁੱਖ ਮਿਟ ਸਕਦਾ ਹੈ, ਅਤੇ ਮੈਨੂੰ ਤ੍ਰਿਪਤੀ ਦਾ ਸੁੱਖ ਮਿਲ ਸਕਦਾ, ਪਰ ਭੋਜਨ ਤਾਂ ਹੋਵੇ, ਨਹੀਂ ਮਿਟੇਗਾ ਇਹ ਦੁੱਖ, ਨਹੀਂ ਮਿਟੇਗਾ ਭੋਜਨ ਤੋਂ ਬਿਨਾਂ। ਤਨ ਨੂੰ ਸੁੱਖ ਮਿਲਦੇ ਨੇ ਪਦਾਰਥ ਨਾਲ, ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਬਿਨਾਂ ਧਨ ਤੋਂ ਤਾਂ ਪ੍ਰਾਪਤ ਨਹੀਂ ਆਉਂਦੀ। ਤੋ ਮੈਂ ਅਰਜ਼ ਕਰਾਂ, ਸਰੀਰ ਦੇ ਸਾਰੇ ਸੁੱਖ ਬਾਹਰ ਪਏ ਨੇ, ਲੱਭਣੇ ਪੈਂਦੇ ਨੇ, ਖੋਜਣੇ ਪੈਂਦੇ ਨੇ। ਮਨ ਦਾ ਆਨੰਦ ਅੰਦਰ ਪਿਆ, ਖੋਜਣਾ ਨਹੀਂ ਪੈਂਦਾ। ਬੜੇ ਧਿਆਨ ਨਾਲ ਸੁਣਨਾ, ਖੋਜਣਾ ਨਹੀਂ ਪੈਂਦਾ, ਸਿਰਫ ਮਨ ਘਰ ਦੇ 'ਚ ਆ ਜਾਏ, ਆਨੰਦ 'ਤੇ ਪਿਆ, ਆਨੰਦ 'ਤੇ ਪਿਆ। ਪਰ ਕੀਤਾ ਕੀ ਜਾਏ, ਤਨ ਬਾਹਰ ਭਟਕ ਰਿਹਾ, ਮਜਬੂਰੀ ਹੈ, ਉਹਦੀ ਨੂੰ ਸਭ ਕੁਝ ਮਿਲਦਾ ਜੋ ਬਾਹਰ ਹੈ, ਮਨ ਵੀ ਉਸਦੇ ਨਾਲ ਭਟਕ ਰਿਹਾ। ਇਸ ਵਾਸਤੇ ਗੁਰਬਾਣੀ ਆਵਾਜ਼ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਹੁਣ ਦੂਜਾ ਨੁਕਤਾ ਮੈਂ ਫਿਰ ਦੁਹਰਾਵਾਂ, ਪਦਾਰਥ ਨੂੰ ਆਪਣੇ ਅਨੁਕੂਲ ਨਾ ਕਰੀਏ, ਸੁੱਖ ਨਹੀਂ ਮਿਲਦਾ। ਚਣੇ ਬੜੇ ਸਖਤ ਨੇ, ਚਬਾਣੇ ਬੜੇ ਔਖੇ ਨੇ, ਗਲਾਣੇ ਪੈਣਗੇ, ਪਕਾਣੇ ਪੈਣਗੇ। ਸਾਗ ਸਬਜ਼ੀ ਮੈਨੂੰ ਆਪਣੇ ਅਨੁਕੂਲ ਬਣਾਉਣੀ ਪਏਗੀ, ਪਕਾਉਣੀ ਪਏਗੀ, ਤਾਂ ਕਿ ਮੇਰੇ ਸਰੀਰ ਲਈ ਉਹ ਠੀਕ ਹੋ ਸਕੇ। ਸੁੱਖ ਕਿਸ ਤਰ੍ਹਾਂ ਮਿਲਦਾ ਹੈ? ਪਦਾਰਥਾਂ ਤੋਂ, ਸਿਰਫ ਪਦਾਰਥਾਂ ਤੋਂ ਨਹੀਂ, ਪਦਾਰਥ ਨੂੰ ਆਪਣੇ ਅਨੁਕੂਲ ਕਰਨ ਵਿੱਚ ਤਾਂ ਸੁੱਖ ਮਿਲਦਾ ਹੈ। ਉਂਝ ਨਹੀਂ ਮਿਲਦਾ, ਕਤਈ ਨਹੀਂ ਮਿਲਦਾ, ਉਹਨੂੰ ਆਪਣੇ ਅਨੁਕੂਲ ਕਰਨਾ ਪੈਂਦਾ ਹੈ। ਹਵਾ ਤਾਂ ਭਿਅੰਕਰ ਗਰਮ ਹੈ, ਇਰਾਕ ਦੇ 'ਚ, ਕੁਵੈਤ ਦੇ 'ਚ ਦਰਜਾ ਹਰਾਰਤ ਜੂਨ ਜੁਲਾਈ ਦੇ 'ਚ 52 'ਤੇ ਜਾ ਪਹੁੰਚਦਾ ਹੈ, ਬਾਜ਼ਾਰ ਸਵੇਰੇ 6 ਤੋਂ 11 ਤੱਕ ਖੁੱਲਦੇ ਨੇ, ਬੰਦ ਹੋ ਜਾਂਦੇ, ਇੰਨੇ ਭਿਅੰਕਰ ਗਰਮੀ, ਕਿਸੇ ਨੂੰ ਬਾਹਰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ, ਇਤਨੀ ਕੜਕ ਦੀ ਧੁੱਪ ਤੇ ਲੋਹ ਮਨੁੱਖ ਬੇਹੋਸ਼ ਹੋ ਜਾਂਦਾ। ਲੇਕਿਨ ਘਰਾਂ ਵਿੱਚ ਲੋਕੀ ਆਰਾਮ ਨਾਲ ਪੈ ਰਹਿੰਦੇ ਨੇ, ਹਰ ਘਰ ਦੇ ਵਿੱਚ ਏਅਰ ਕੰਡੀਸ਼ਨ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਹੋਵੇ ਪਈ ਗਰਮ ਇਹਨੂੰ ਠੰਡਾ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ। ਮੈਂ 8ਵੀਂ ਮੰਜ਼ਿਲ 'ਤੇ ਰਹਿੰਦਾ, ਪਾਣੀ 'ਤੇ ਨਿਵਾਣ ਦੀ ਤਰਫ ਵਗਣਾ, ਮੈਨੂੰ ਉੱਪਰ ਚੜ੍ਹਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਅਗਨੀ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਸੋਨੇ ਚਾਂਦੀ ਨੂੰ ਆਪਣੇ ਅਨੁਕੂਲ ਕਰਨਾ। ਇਹ ਸੋਨਾ ਮੈਂ ਗਲ ਵਿੱਚ ਪਾਉਣਾ ਹੈ ਤਾਂ ਹਾਰ ਬਣਾਉਣਾ, ਮੈਂ ਉਂਗਲ ਵਿੱਚ ਪਾਉਣਾ ਹੈ ਤਾਂ ਅੰਗੂਠੀ ਬਣਾਉਣੀ ਹੈ, ਮੈਂ ਸੋਨੇ ਨੂੰ ਆਪਣੀ ਸ਼ਕਲ ਦੇਣੀ ਹੈ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ, ਮੈਂ ਲੋਹੇ ਨੂੰ ਮਸ਼ੀਨਰੀ ਵਿੱਚ ਬਦਲਣਾ ਹੈ ਕਿਉਂਕਿ ਉਸ ਤਰ੍ਹਾਂ ਹੀ ਮੈਨੂੰ ਕੰਮ ਦੇ ਸਕਦਾ, ਮੈਨੂੰ ਲੋਹੇ ਦਾ ਚਾਕੂ ਚਾਹੀਦਾ। ਧਾਤੂਆਂ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਇਸੇ ਦੇ ਨਾਲ ਹੀ ਮਨੁੱਖ ਨੂੰ ਸਰੀਰਕ ਸੁੱਖ ਮਿਲਦੇ ਨੇ, ਵਰਨਾ ਨਹੀਂ ਮਿਲਦੇ, ਨਹੀਂ ਮਿਲਦੇ। ਬਾਹਰੋਂ ਪਦਾਰਥ ਵੱਧਦੇ ਜਾਣ ਵੱਧਦੇ ਜਾਣ, ਮਨੁੱਖ ਦਾ ਵੱਡਾ ਹੋਣਾ ਵੀ ਵੱਧਦਾ ਜਾਂਦਾ ਹੈ। ਬੜੇ ਬੜੇ ਜੋ ਦੀਸੇ ਲੋਕ, ਮੈਂ ਫਿਰ ਦੁਹਰਾਵਾਂ, ਇਹ ਵੱਡਾ ਹੈ ਕਿਸ ਤਰ੍ਹਾਂ, ਮਕਾਨ ਬਹੁਤ ਵੱਡਾ ਹੈ, ਕਾਰੋਬਾਰ ਬਹੁਤ ਵੱਡਾ, ਇੱਜ਼ਤ ਮਾਣ ਮਰਿਆਦਾ ਬਹੁਤ ਵੱਡੀ ਹੈ, ਸ਼ਕਤੀ ਬਹੁਤ ਵੱਡੀ ਹੈ, ਪਰਿਵਾਰ ਬਹੁਤ ਵੱਡਾ, ਤਾਕਤ ਬਹੁਤ ਵੱਡੀ ਹੈ, ਧਨ ਸੰਪਦਾ ਬਹੁਤ ਵੱਡੀ ਹੈ, ਪਸਾਰਾ ਬਹੁਤ ਵੱਡਾ ਹੈ। ਮਨੁੱਖ ਦਾ ਵੱਡਾ ਹੋਣਾ ਇਸ 'ਤੇ ਖੜਾ ਹੈ, ਹੈ ਹੀ ਨਹੀਂ ਮਕਾਨ, ਸਵੇਰੇ ਦਾ ਹੈ ਅਤੇ ਸ਼ਾਮ ਨੂੰ ਨਹੀਂ, ਧਨ ਹੀ ਨਹੀਂ ਹੈ, ਕੋਈ ਇੱਜ਼ਤ ਮਾਣ ਮਰਿਆਦਾ ਹੀ ਨਹੀਂ ਹੈ। ਦੋ ਨੁਕਤੇ ਹੋਰ ਸੁਣ ਲੈਣਾ, ਬਾਰ ਬਾਰ ਮਾਫ ਕਰ ਦੇਣਾ ਮੈਨੂੰ। ਹੋ ਸਕਦਾ ਹੈ ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋਵੇ, ਐਸਾ ਹੋ ਸਕਦਾ ਹੈ ਅੰਦਰੋਂ ਬਹੁਤ ਛੋਟਾ ਹੋਵੇ, ਬਹੁਤ ਛੋਟਾ ਹੋਵੇ। ਪਰ ਐਸਾ ਵੀ ਹੋ ਸਕਦਾ ਹੈ ਕੋਈ ਬਾਹਰੋਂ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਅੰਦਰੋਂ ਬਹੁਤ ਵੱਡਾ ਹੈ, ਬਹੁਤ ਵੱਡਾ। ਬਸਤਾ ਟੂਟੀ ਝੌਂਪਰੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰ ਮਿੰਨਾ। ਕੋਈ ਬਿਰਾਦਰੀ ਨਹੀਂ, ਕੋਈ ਜਾਤ ਨਹੀਂ, ਕੋਈ ਕੁਲ ਨਹੀਂ, ਕੋਈ ਮਿੱਤਰ ਨਹੀਂ, ਕੋਈ ਪਰਿਵਾਰਕ ਬਲ ਨਹੀਂ, ਪਰ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕੋ ਹਰੀ ਨਾਮ ਮਨ ਭਿੰਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਇੱਕ ਦੋ ਸਿੰਘਾਂ ਨੇ ਬੇਨਤੀ ਕੀਤੀ ਸੀ, ਗੁਰਪ੍ਰਤਾਪ ਸੂਰਜ ਦੀ ਕਥਾ, ਮਹਾਰਾਜ ਜਿਤਨੇ ਭਗਤ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠੇ ਕੀਤੇ ਨੇ, ਇਹਨਾਂ ਦੇ ਵਿੱਚ ਬਹੁਤ ਸਾਲੇ ਅਤੇ ਬਹੁਤ ਮੁਫਲਿਸ ਨੇ, ਕੁਛ ਵੀ ਨਹੀਂ ਇਹਨਾਂ ਕੋਲ, ਕੁਛ ਵੀ ਨਹੀਂ, ਕਿਸੇ ਕੋਲ ਪਹਿਨਣ ਦੇ ਚੰਗੇ ਕੱਪੜੇ ਕੋਈ ਨਹੀਂ, ਕਿਸੇ ਕੋਲ ਦੋ ਵਕਤ ਦੀ ਰੋਟੀ ਨਹੀਂ ਹੈ। ਕਬੀਰ ਤੇ ਕਬੂਲ ਪੈ ਕਰਦੇ ਨੇ, ਇਸ ਨੂੰ ਕਬੂਲ ਪੈ ਕਰਦੇ ਨੇ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਜ਼ਾਰੋ ਜ਼ਾਰ ਰੋਂਦੀ ਏ ਕਬੀਰ ਦੀ ਮਾਂ, ਇਹ ਬਾਰਕ ਕੈਸੇ ਜੀਵੇਂ ਰਗਰ ਆਈ, ਇਹ ਬੱਚੇ ਮੇਰੇ ਪੋਤਰੇ ਕਿਵੇਂ ਜੀਵਨਗੇ, ਤਨ ਨਾ ਬੁਨ ਨਾ ਸਭ ਤਜਿਓ ਹੈ ਕਬੀਰ, ਕੰਮ ਬਹੁਤ ਥੋੜਾ ਕਰਦਾ ਹੈ, ਹਰ ਵਕਤ ਰਾਮ ਦੀ ਧੁਨੀ ਚ ਮਸਤ ਰਹਿੰਦਾ ਹੈ। ਤਨ ਨਾ ਬੁਨ ਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ, ਜਿਸ ਸਰੀਰ ਨੇ ਕੰਮ ਕਾਰ ਕਰਨਾ ਚਾਹੀਦਾ ਹੈ, ਇਹਨੇ ਤੇ ਬਸ ਰਾਮ ਦਾ ਨਾਂ ਹੀ ਰਟੇ ਹੋਇਆ, ਹਰੀ ਦਾ ਨਾਂ ਹੀ ਲਿਖ ਲਿਆ। ਤੋ ਕੁਦਰਤੀ ਗੱਲ ਹੈ, ਇੱਕ ਮੁਫਲਸ ਹੀ ਸੀ, ਇੱਕ ਕੰਮ ਥੋੜਾ, ਦੋ ਵਕਤ ਦਾ ਢੰਗ ਦਾ ਪ੍ਰਸ਼ਾਦਾ ਨਹੀਂ ਸੀ। ਸਿੰਘਾਂ ਨੇ ਕਿਹਾ ਮਹਾਰਾਜ ਇਹਨਾਂ 'ਚ ਬਹੁਤ ਸਾਰੇ ਐਸੇ ਨੇ, ਕਈਆਂ ਕੋਲ ਰਹਿਣ ਵਾਸਤੇ ਢੰਗ ਦੀ ਕੁੱਲੀ ਨਹੀਂ ਹੈ, ਕਿਸੇ ਕੋਲ ਪਹਿਨਣ ਵਾਸਤੇ ਢੰਗ ਦੇ ਕੱਪੜੇ ਨਹੀਂ ਨੇ, ਕਿਸੇ ਕੋਲ ਖਾਣ ਵਾਸਤੇ ਦੋ ਵਕਤ ਦੀ ਰੋਟੀ ਨਹੀਂ ਹੈ, ਔਰ ਇਹ ਗੁਰੂ ਗ੍ਰੰਥ ਸਾਹਿਬ ਦੇ 'ਚ ਬੈਠੇ ਨੇ ਸਜਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣਨਾ ਬੜੇ ਧਿਆਨ ਨਾਲ। ਦੋ ਸਲੋਕ ਨੇ ਜੋ ਹੈ ਇਹਨਾਂ ਨੂੰ ਡੱਖਣੇ ਮੱਲਾ ਪੰਜਵਾਂ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਡੱਖਣੇ, ਇਸ ਵਾਸਤੇ ਕਹਿੰਦੇ ਨੇ ਲਹਿੰਦੇ ਪੰਜਾਬ ਦੀ ਬੋਲੀ, ਦੱਖਣ ਦੀ ਬੋਲੀ, ਦੱਖਣ ਦੀ। ਇੱਧਰ ਸਰਗੋਧਾ ਮੀਆਂ ਵਾਲੀ ਮੁਲਤਾਨ ਦੇ ਇਲਾਕੇ 'ਚ ਜੋ ਪੰਜਾਬੀ ਬੋਲੀ ਜਾਂਦੀ ਸੀ, ਇਹਨੂੰ ਲਹਿੰਦੀ ਅਤੇ ਦੱਖਣੀ ਪੰਜਾਬੀ ਕਹਿੰਦੇ ਸਨ। ਮੁਖਤਸਰ ਮੈਂ ਅਰਜ਼ ਕਰਾਂ, ਸਾਹਿਬ ਕਹਿੰਦੇ ਨੇ ਸੇ ਨੰਗੇ ਨੈ ਨੰਗ, ਦੱਖਣੇ ਮੱਲਾ ਪੰਜਵਾਂ ਧਿਆਨ ਨਾਲ ਸੁਣਨਾ। ਸੇ ਨੰਗੇ ਮੈਂ ਮੰਨਦਾ, ਤਨ ਦੇ ਉੱਤੇ ਚੰਗੇ ਕੱਪੜੇ ਨਹੀਂ ਸਨ, ਵਿਚਾਰੇ ਨੰਗੇ ਸਨ। ਸੇ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ, ਭਾਵੇਂ ਭੁੱਖੇ ਸਨ। ਢੰਗ ਦੀ ਰੋਟੀ ਨਹੀਂ ਸੀ, ਢੰਗ ਦਾ ਕੱਪੜਾ ਨਹੀਂ ਸੀ, ਢੰਗ ਦਾ ਮਕਾਨ ਨਹੀਂ ਸੀ, ਸਰੀਰਕ ਸੁੱਖ ਦੇ ਸਾਧਨ ਨਹੀਂ ਸਨ। ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਭਿਖੰਦੋ ਸੁਭਦ੍ਰਿਸ਼ਟ। ਭਾਵੇਂ ਤੁਹਾਡੀ ਦ੍ਰਿਸ਼ਟੀ 'ਚ ਕਰੋੜਾਂ ਹੀ ਦੁੱਖ ਹੋਣਗੇ ਉਹਨਾਂ ਕੋਲ, ਕਿਉਂਕਿ ਸਰੀਰ ਦੇ ਸੁੱਖ ਤਾਂ ਹੈ ਨਹੀਂ ਸਨ। ਮੈਂ ਫਿਰ ਅਰਜ਼ ਕਰਾਂ, ਸਰੀਰ ਨੂੰ ਸੁੱਖ ਚਾਹੀਦਾ, ਮਨ ਨੂੰ ਆਨੰਦ ਚਾਹੀਦਾ। ਪਦਾਰਥ ਤੋਂ ਸੁੱਖ ਮਿਲਦਾ ਹੈ, ਆਨੰਦ ਨਹੀਂ। ਪਰਮਾਤਮਾ ਤੋਂ ਆਨੰਦ ਮਿਲਦਾ ਹੈ, ਸੁੱਖ ਨਹੀਂ। ਇਹ ਵੀ ਮੈਂ ਅਰਜ਼ ਕਰਦਾ ਹਾਂ। ਔਰ ਹਰ ਸੁੱਖ ਦੁੱਖ ਦੇ 'ਚ ਬਦਲ ਜਾਂਦਾ ਹੈ, ਕੋਈ ਐਸਾ ਸੁੱਖ ਨਹੀਂ ਜੋ ਦੁੱਖ ਦੇ 'ਚ ਨਾ ਬਦਲੇ। ਇੱਕੋ ਇੱਕ ਆਨੰਦ ਹੈ ਜਿਹਦੇ ਵਿਪਰੀਤ ਮੁਖਾਲਫ ਦੂਜੀ ਅਵਸਥਾ ਨਹੀਂ ਹੈ। ਪਦਾਰਥਾਂ ਤੋਂ ਮਿਲਦਾ ਹੈ ਸੁੱਖ, ਪਰਮਾਤਮਾ ਤੋਂ ਮਿਲਦਾ ਹੈ ਆਨੰਦ। ਪਦਾਰਥ ਬਾਹਰ ਲੱਭਣੇ ਪੈਂਦੇ ਨੇ, ਪਰਮਾਤਮਾ ਨੂੰ ਲੱਭਣਾ ਨਹੀਂ ਪੈਂਦਾ, ਆਪਣੇ ਘਰ ਆਉਣਾ ਪੈਂਦਾ। ਘਰ ਦੇ ਵਿੱਚ ਹੀ ਹੈ ਸਭ ਕੁਝ, ਘਰ ਮੈਂ ਬਾਹਰ ਨਾ ਆਏ। ਪਰ ਕੀਤਾ ਕੀ ਜਾਏ, ਮਨ ਰਹਿੰਦਾ ਹੀ ਬਾਹਰ, ਅੰਦਰ ਜਾਂਦਾ ਹੀ ਨਹੀਂ। ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਆਉਂਦੀ ਹੈ, ਤੇ ਤਨ ਦੇ ਨਾਲ ਮਨ ਵੀ ਬਾਹਰ ਭਟਕਦਾ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ। ਬੜੇ ਧਿਆਨ ਨਾਲ ਸੁਣਨਾ ਇਸ ਨੁਕਤੇ ਨੂੰ, ਜਦਕਿ ਉਹ ਮਨ ਦੀ ਲੋੜ ਹੈ ਨਹੀਂ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ, ਤਾਂ ਹੁੰਦਾ ਕੀ ਹੈ, ਉਹ ਵਸਤੂ ਤੇ ਮਿਲ ਗਈ, ਤਨ ਨੂੰ ਤੇ ਸੁੱਖ ਮਿਲ ਗਿਆ, ਮਨ ਨੂੰ ਆਨੰਦ ਨਹੀਂ ਮਿਲਿਆ। ਇਸ ਵਾਸਤੇ ਜੈਸੇ ਜੈਸੇ ਸਰੀਰਕ ਸੁੱਖ ਵੱਧਦੇ ਨੇ, ਵੈਸੇ ਵੈਸੇ ਮਾਨਸਿਕ ਦੁੱਖ ਵੱਧਦੇ ਨੇ। ਜੈਸੇ ਜੈਸੇ ਸਰੀਰਕ ਸੁੱਖ ਵੱਧਦੇ ਨੇ, ਵੈਸੇ ਵੈਸੇ ਮਾਨਸਿਕ ਕਲੇਸ਼ ਵੱਧਦੇ। ਵਿਰਲਾ ਹੀ ਕੋਈ ਜਨਕ ਹੁੰਦਾ ਜੋ ਸਰੀਰਕ ਤਲ ਤੇ ਸੁਖੀ ਹੋਵੇ ਤੇ ਮਾਨਸਿਕ ਤਲ ਤੇ ਆਨੰਦਿਤ ਹੋਵੇ। ਇਹ ਕਦੀ ਕਦਾਈ ਕੋਈ ਵਿਰਲਾ ਹੀ ਆਉਂਦਾ। ਮਹਾਰਾਜਾ ਰਣਜੀਤ ਸਿੰਘ ਜੋ ਸਰੀਰਕ ਤਲ ਤੇ ਸੁਖੀ ਹੋਵੇ ਤੇ ਮਾਨਸਿਕ ਤਲ ਤੇ ਆਨੰਦਿਤ ਹੋਵੇ, ਨਹੀਂ ਤੇ ਬੜੇ ਬੜੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋ। ਬਾਹਰੋਂ ਮਨੁੱਖ ਵੱਡਾ ਹੋਵੇਗਾ ਪਦਾਰਥਾਂ ਨਾਲ, ਅੰਦਰੋਂ ਮਨੁੱਖ ਵੱਡਾ ਹੋਵੇਗਾ ਪਰਮਾਤਮਾ ਨਾਲ। ਗੁਸਤਾਖੀ ਮਾਫ, ਮੈਂ ਫਿਰ ਕਹਿਣ ਲਗਾ, ਬਾਹਰੋਂ ਬਹੁਤ ਵੱਡੇ ਵੱਡੇ ਲੋਕ, ਅੰਦਰੋਂ ਬਹੁਤ ਛੋਟੇ ਨੇ, ਬਹੁਤ ਛੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜੇ ਐਸਾ ਹੋ ਸਕਦਾ ਹੈ ਕਿ ਬਹੁਤ ਵੱਡੇ ਵੱਡੇ ਲੋਕ ਅੰਦਰੋਂ ਛੋਟੇ ਨੇ, ਤਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ ਕਿ ਬਾਹਰੋਂ ਬਹੁਤ ਛੋਟੇ ਲੋਕ ਕੁਛ, ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਹਿ ਰਹੇ ਨੇ, ਧਿਆਨ ਨਾਲ ਸੁਣਨਾ, ਸੇ ਨੰਗੇ ਨੈ ਨੰਗ, ਭਾਵੇਂ ਨੰਗੇ ਨੇ, ਨੰਗੇ ਨਹੀਂ ਨੇ, ਢਕੇ ਹੋਏ ਨੇ। ਇਹ ਪਰਮਾਤਮਾ ਦੀ ਨਿਗਾਹ ਵਿੱਚ ਢਕੇ ਹੋਏ ਨੇ, ਤਾਂ ਦਰਗੇ ਪੈਂਦਾ ਜਾਏ ਸੀ, ਕੱਪੜੇ ਪਾ ਕੇ ਜਾ ਰਿਹਾ ਹੈ। ਪਰ ਜੋ ਵੱਡਾ ਹੈ, ਬਹੁਤ ਵੱਡਾ ਹੈ ਬਾਹਰੋਂ, ਅੰਦਰੋਂ ਛੋਟਾ ਹੈ, ਇਹ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਇਹ ਸੋਹਣੇ ਸੋਹਣੇ ਕੱਪੜਿਆਂ ਵਿੱਚ ਨੰਗਾ ਹੈ, ਉਹ ਬਿਲਕੁਲ ਨੰਗਾ ਢਕਿਆ ਹੋਇਆ, ਢਕਿਆ ਹੋਇਆ। ਅਮੀਰ ਮਿਨਾਈ ਉਰਦੂ ਦਾ ਇੱਕ ਮਾਇਆ ਨਾਜ਼ ਸ਼ਾਇਰ ਹੈ। ਮੇਰੀ ਮੁਫਲਸੀ ਸੇ ਤੰਗ ਆਕਰ ਕਹੀਂ ਔਰ ਜਾਣੇ ਵਾਲੇ ਯੇ ਸਕੂਨ ਨਾ ਮਿਲ ਸਕੇਗਾ ਤੁਝੇ ਰੇਸ਼ਮੀ ਕਫਨ ਮੈਂ। ਅਮੀਰ ਮਿਨਾਈ ਇੱਕ ਸੂਫੀ ਖਿਆਲਾਂ ਦਾ ਬੰਦਾ ਹੈ, ਕਹਿੰਦਾ ਬਹੁਤ ਸਾਰੇ ਵੱਡੇ ਵੱਡੇ ਲੋਕ ਮੈਨੂੰ ਇੰਜ ਦਿਸਦਾ ਹੈ ਜਿਵੇਂ ਰੇਸ਼ਮ ਦਾ ਕਫਨ ਪਾਇਆ ਹੋਇਆ, ਰੇਸ਼ਮੀ ਕਫਨ, ਬੜੇ ਸੁੰਦਰ ਕਫਨ, ਬੜੇ ਕੀਮਤੀ ਕਫਨ, ਇੰਨਾ ਸੋਹਣਾ ਕਫਨ ਰੰਗ ਰੂਪ ਅੰਦਰੋਂ ਮੁਰਦਾ। ਯੇ ਸਕੂਨ ਨਾ ਮਿਲ ਸਕੇਗਾ ਤੁਝੇ ਰੇਸ਼ਮੀ ਕਫਨ ਮੈਂ। ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ। ਚਲੋ ਇਸ ਸੰਬੰਧ ਵਿੱਚ ਇੱਕ ਸੂਫੀ ਦਾ ਕਲਾਮ ਮੈਂ ਤੁਹਾਨੂੰ ਹੋਰ ਸੁਣਾ ਦਿਆਂ। ਦਿੱਲੀ ਦੀਆਂ ਗਲੀਆਂ ਦੇ ਸਰਮਦ ਬਿਲਕੁਲ ਅਲਫ ਨੰਗਾ ਘੁੰਮਦਾ ਸੀ, ਮਹਾਵੀਰ ਦੀ ਤਰ੍ਹਾਂ, ਸਵਾਮੀ ਮਹਾਵੀਰ ਦੀ ਤਰ੍ਹਾਂ। ਪਤਾ ਹੈ ਜੈਨ ਧਰਮ ਸਾਰੀ ਦੁਨੀਆਂ 'ਚ ਬਹੁਤਾਤ ਵਿੱਚ ਨਹੀਂ ਫੈਲ ਸਕਿਆ, ਉਹਦਾ ਕਾਰਨ ਇਹਨਾਂ ਦਾ ਜਿਹੜਾ ਸ਼ਿਖਰ ਦਾ ਸੰਤ ਹੋਵੇਗਾ ਉਹਨੂੰ ਸਾਰੇ ਕੱਪੜੇ ਛੋੜਨੇ ਪੈਣੇ, ਦਿਗੰਬਰ। ਜਦ ਕਦੀ ਦਾਸ ਸਰਵ ਧਰਮ ਸੰਮੇਲਨ ਜਾਂਦਾ ਉੱਥੇ ਜੈਨੀ ਵੀ ਆਉਂਦੇ ਨੇ, ਇਹ ਅਲਫ ਨੰਗੇ ਹੁੰਦੇ ਨੇ, ਬਿਲਕੁਲ ਅਲਫ ਨੰਗੇ। ਇਹਨਾਂ ਦੇ 'ਚ ਇਸ ਵਕਤ ਗਿਆਨ ਸਾਗਰ ਇੱਕ ਸੰਤ ਨੇ, ਵਿਦਿਆ ਸਾਗਰ ਇਸ ਤਰ੍ਹਾਂ ਦੇ ਨਾਮ ਨੇ ਇਹਨਾਂ ਦੇ, ਅਲਫ ਨੰਗੇ। ਜਿੱਥੇ ਕਿਤੇ ਸਰਵ ਧਰਮ ਸੰਮੇਲਨ ਹੋਵੇ ਬੋਲਣ ਦੇ ਵਿੱਚ ਇਹ ਆਉਂਦੇ ਨੇ। ਇਹ ਧਰਮ ਬਹੁਤ ਦੂਰ ਤੱਕ ਨਹੀਂ ਫੈਲ ਸਕਦਾ, ਕਾਰਨ ਨਗਨਤਾ ਨੂੰ ਹਰ ਮੁਲਕ ਕਬੂਲ ਨਹੀਂ ਕਰਦਾ, ਹਰ ਕੌਮ ਕਬੂਲ ਨਹੀਂ ਕਰਦੀ, ਇਸ ਵਾਸਤੇ ਸੀਮਤ ਰਹਿ ਗਏ, ਦਾਇਰੇ 'ਚ ਰਹਿ ਗਏ। ਸਰਮਦ ਸੂਫੀ ਸੰਤ ਮੁਸਲਮਾਨ ਸੀ, ਪਰ ਨਗਨ ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਵੀ ਵੇਖ ਕੇ ਹੈਰਾਨ ਹੋਇਆ, ਹੈ ਮੁਸਲਮਾਨ ਅਤੇ ਜੈਨੀਆਂ ਦੀ ਤਰ੍ਹਾਂ ਨੰਗਾ ਰਹਿੰਦਾ, ਨਾਂਗੇ ਸਾਧੂਆਂ ਦੀ ਤਰ੍ਹਾਂ ਨੰਗਾ। ਬੜਾ ਕੀਮਤੀ ਦੁਸ਼ਾਲਾ ਪਹਿਨਿਆ ਹੋਇਆ ਸੀ ਔਰੰਗਜ਼ੇਬ ਨੇ, ਸਿਪਾਹੀ ਨੂੰ ਦਿੱਤਾ ਕਿ ਇਹਦਾ ਤਨ ਢੱਕ ਦਿਓ। ਉਹਦੇ ਤਨ 'ਤੇ ਦੁਸ਼ਾਲਾ ਪਾ ਦਿੱਤਾ ਗਿਆ, ਸਰਦੀਆਂ ਦੇ ਦਿਨ ਸਨ ਪੋ ਮਾਂ ਦੇ। ਜਿੰਨੇ ਦਰਬਾਰ ਵਿੱਚ ਅਹਿਲਕਾਰ ਬੈਠੇ ਸਨ ਸਾਰਿਆਂ ਦੰਗੋ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀ ਬਖਦੀ ਹੋਈ ਅੰਗੀਠੀ ਪਈ ਸੀ ਸਾਰਿਆਂ ਦੇ ਅੱਗੋਂ ਗਰਮਾਸ਼ ਵਾਸਤੇ। ਸਰਮਦ ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਮੈਨੂੰ ਇਹ ਸ਼ਾਲਾ ਦੁਸ਼ਾਲਾ ਦਿੱਤਾ, ਧੰਨਵਾਦ ਤੁਹਾਡਾ। ਪਰ ਸਾਰੇ ਅਹਿਲਕਾਰਾਂ ਦੇ ਅੱਗੋਂ ਇਹ ਅੰਗੀਠੀ ਪਈ ਹੈ, ਇੱਕ ਇਹ ਵੀ ਦੇ ਦਿਓ। ਇਸ਼ਾਰਾ ਕਰ ਦਿੱਤਾ, ਅੰਗੀਠੀ ਅੱਗੋਂ ਰੱਖ ਦਿੱਤੀ, ਉਹ ਦੁਸ਼ਾਲਾ ਉਤਾਰ ਕੇ ਅੰਗੀਠੀ 'ਚ ਪਾ ਦਿੱਤਾ, ਜਲ ਕੇ ਖਾਕ। ਔਰੰਗਜ਼ੇਬ ਨੇ ਗਰਜਦੀ ਹੋਈ ਆਵਾਜ਼ 'ਚ ਆਖਿਆ, ਤੂੰ ਸਿਰਫ ਨਗਨ ਹੀ ਨਹੀਂ ਗੁਸਤਾਖ ਵੀ ਹੈ, ਅਸੀਂ ਤੇਰਾ ਤਨ ਢਕਿਆ, ਤੂੰ ਫਿਰ ਨਗਨ ਹੋ ਗਿਆ। ਪਤਾ ਉੱਥੇ ਫਕੀਰ ਕੀ ਕਹਿੰਦਾ, ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ। ਬਾਦਸ਼ਾਹ ਸਲਾਮਤ, ਔਗਣਾਂ ਨੂੰ ਢੱਕਣਾ ਪੈਂਦਾ, ਗੁਨਾਹਾਂ ਨੂੰ ਢੱਕਣਾ ਪੈਂਦਾ, ਗੰਦਗੀ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਫੁੱਲਾਂ ਦੇ ਉੱਤੇ ਦੁਸ਼ਾਲਾ ਪਾਉਣ ਦੀ ਲੋੜ ਨਹੀਂ ਹੈ। ਗੰਦਗੀ ਨੂੰ ਢੱਕਣਾ ਪੈਂਦਾ, ਹੰਕਾਰ ਨੂੰ ਢੱਕਣਾ ਪੈਂਦਾ, ਕ੍ਰੋਧ ਨੂੰ ਢੱਕਣਾ ਪੈਂਦਾ, ਲੋਭ ਨੂੰ ਢੱਕਣਾ ਪੈਂਦਾ, ਵਾਸ਼ਨਾ ਨੂੰ ਢੱਕਣਾ ਪੈਂਦਾ, ਈਰਖਾ ਨੂੰ ਢੱਕਣਾ ਪੈਂਦਾ, ਨਿੰਦਾ ਨੂੰ ਢੱਕਣਾ ਪੈਂਦਾ। ਤੂੰ ਦੇਖ ਮੇਰੇ ਅੰਦਰ ਤੈਨੂੰ ਕਿਹੜਾ ਗੁਨਾਹ ਦਿਖਾਈ ਦਿੰਦਾ, ਕਿਹੜਾ ਔਗਣ ਦਿਖਾਈ ਦਿੰਦਾ, ਮੈਂ ਨਹੀਂ ਪਹਿਨਦਾ ਕੱਪੜਾ। ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇ ਐਬਾਂ ਰਾ ਲਿਬਾਸ ਉਰਿਆ ਨਹੀਂ ਦਾਦ। ਬਾਦਸ਼ਾਹ ਸਲਾਮਤ ਸੱਚ ਪੁੱਛੇ ਤੂੰ ਕੱਪੜਿਆਂ ਦੇ 'ਚ ਵੀ ਨੰਗਾ ਹੈ, ਤੇਰੇ ਭਰਾਵਾਂ ਦਾ ਕਤਲ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਿਹਾ, ਤੇਰੇ ਪਿਤਾ ਦੇ ਖੂਨ ਦੇ ਧੱਬੇ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਹੇ ਨੇ। ਭੈਣ ਦੇ ਉੱਤੇ ਵੱਡੀ, ਭੈਣ ਦੇ ਉੱਤੇ ਕੀਤਾ ਹੋਇਆ ਜ਼ੁਲਮ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਿਹਾ। ਬੜੇ ਬੜੇ ਫਕੀਰਾਂ ਨੂੰ ਜੋ ਤੂੰ ਕਤਲ ਕੀਤਾ ਹੈ, ਇਹ ਕਤਲ ਤੇਰੇ ਕੱਪੜਿਆਂ ਦੇ 'ਚੋਂ ਵੀ ਦਿਖਾਈ ਦੇ ਰਿਹਾ। ਯਕੀਨ ਜਾਣ ਤੂੰ ਕੱਪੜਿਆਂ ਦੇ 'ਚ ਵੀ ਨੰਗਾ ਹੈ, ਔਰ ਮੈਂ ਨੰਗਾ ਵੀ ਢਕਿਆ ਹੋਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣੋ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਭਿਖੰਦੋ ਸੁਭ ਦ੍ਰਿਸ਼ਟ। ਪਰਮਾਤਮਾ ਦੀ ਬੜੀ ਪਿਆਰ ਭਰੀ ਦ੍ਰਿਸ਼ਟੀ ਹੈ ਇਹਨਾਂ 'ਤੇ। ਇਹ ਭਾਵੇਂ ਤਨ ਕਰਕੇ ਨੰਗੇ ਨੇ, ਮਨ ਕਰਕੇ ਕਜੇ ਹੋਏ ਨੇ, ਭਾਵੇਂ ਤਨ ਕਰਕੇ ਦੁਖੀ ਨੇ, ਮਨ ਕਰਕੇ ਆਨੰਦਿਤ ਨੇ, ਭਾਵੇਂ ਤਨ ਕਰਕੇ ਇਹਨਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋਈ, ਮਨ ਕਰਕੇ ਬਿਲਕੁਲ ਸੰਤੋਖੀ ਨੇ, ਆਨੰਦਿਤ ਨੇ। ਹੁਣ ਇਸ ਦੇ ਮੁਕਾਬਲੇ 'ਤੇ ਦੂਜਾ ਸਲੋਕ ਸੁਣੋ, ਕਿਉਂਕਿ ਦੋਵੇਂ ਸਲੋਕ ਸਤਿਗੁਰਾਂ ਨੇ ਇਕੱਠੇ ਉਚਾਰਨ ਕੀਤੇ ਨੇ, ਇਹ ਪਹਿਲਾ ਅਤੇ ਦੂਜਾ ਸਲੋਕ। ਸੁਖ ਸਮੂਹਾਂ ਭੋ, ਅੱਖਾਂ ਨੂੰ ਜੋ ਰੂਪ ਚਾਹੀਦਾ ਮੌਜੂਦ ਹੈ, ਕੰਨਾਂ ਨੂੰ ਜੋ ਨਾਦ ਚਾਹੀਦਾ ਮੌਜੂਦ ਹੈ, ਜ਼ਬਾਨ ਨੂੰ ਜੋ ਰਸ ਚਾਹੀਦੇ ਨੇ ਮੌਜੂਦ ਨੇ, ਖਲੜੀ ਨੂੰ ਜੋ ਸਪਰਸ਼ਾ ਚਾਹੀਦੀ ਹੈ ਮੌਜੂਦ ਹੈ, ਨਾਸਕਾਂ ਨੂੰ ਜੋ ਸੁਗੰਧੀਆਂ ਚਾਹੀਦੀਆਂ ਨੇ ਮੌਜੂਦ ਨੇ, ਸਰੀਰ ਨੂੰ ਜੋ ਸੁੱਖ ਚਾਹੀਦੇ ਮੌਜੂਦ ਨੇ, ਸਾਰੇ ਦੇ ਸਾਰੇ ਮੌਜੂਦ ਨੇ। ਸੁਖ ਸਮੂਹਾਂ ਭੋ, ਭੂਮ ਸਦਾਈ ਕੋ ਦਣੀ, ਸਾਰੀ ਧਰਤੀ ਦਾ ਧਣੀ ਹੋਵੇ, ਸਾਰੀ ਧਰਤੀ ਦਾ ਮਾਲਿਕ ਹੋਵੇ ਗੁਰੂ ਅਰਜਨ ਦੇਵ ਜੀ। ਸੁਖ ਸਮੂਹਾਂ ਭੋਗ, ਭੂਮ ਸਵਾਈ ਕੋ ਧਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੂਣੇ। ਇਹ ਮਨੁੱਖ ਤੁਹਾਨੂੰ ਬਾਹਰੋਂ ਜ਼ਿੰਦਾ ਦਿਖਾਈ ਦੇਗਾ, ਅੰਦਰੋਂ ਮੁਰਦਾ। ਇਹ ਮਨੁੱਖ ਤੁਹਾਨੂੰ ਬਾਹਰੋਂ ਵੱਡਾ ਦਿਖਾਈ ਦੇਗਾ, ਅੰਦਰੋਂ ਛੋਟਾ। ਇਹ ਮਨੁੱਖ ਤੁਹਾਨੂੰ ਬਾਹਰੋਂ ਸੁਖੀ ਦਿਖਾਈ ਦੇਗਾ, ਅੰਦਰੋਂ ਦੁਖੀ ਹੈ। ਔਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੰਗੇ ਹੈ, ਇਹ ਬਾਹਰੋਂ ਨੰਗੇ ਦਿਖਾਈ ਦਿੰਦੇ ਨੇ, ਅੰਦਰੋਂ ਕਜੇ ਹੋਏ ਨੇ। ਇਹ ਬਾਹਰੋਂ ਭੁੱਖੇ ਦਿਖਾਈ ਦਿੰਦੇ ਨੇ, ਅੱਗੋਂ ਅੰਦਰੋਂ ਰਜੇ ਹੋਏ ਨੇ। ਇਹ ਬਾਹਰੋਂ ਛੋਟੇ ਦਿਖਾਈ ਦਿੰਦੇ ਨੇ, ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋ ਗਿਆ, ਬਹੁਤ ਵੱਡਾ ਹੋ ਗਿਆ, ਅੰਦਰੋਂ ਬਹੁਤ ਛੋਟਾ ਹੈ, ਇਸ ਦੇ ਨਾਲ ਸੰਸਾਰ ਭਰਿਆ ਪਿਆ ਭਰਿਆ। ਪਰ ਕੋਈ ਮਨੁੱਖ ਭਾਵੇਂ ਬਾਹਰੋਂ ਤੇ ਛੋਟਾ ਹੈ, ਅੰਦਰੋਂ ਮਹਾਨ ਹੋ ਗਿਆ, ਬਹੁਤ ਵੱਡਾ ਹੋ ਗਿਆ। ਇਹ ਕਿਸੇ ਕਿਸੇ ਸ਼ਹਿਰ 'ਚ ਇੱਕ ਕਦ ਹੁੰਦਾ ਹੈ, ਹਰ ਜਗ੍ਹਾ ਨਹੀਂ ਹੁੰਦਾ, ਹਰ ਜਗ੍ਹਾ ਨਹੀਂ ਹੁੰਦਾ। ਅੰਦਰੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁੱਖ ਚਾਹੀਦਾ, ਮਨ ਨੂੰ ਆਨੰਦ ਚਾਹੀਦਾ। ਸੁੱਖ ਕੋਲ ਹੈ ਲੋਕ ਸਵਰਗ ਹੈ, ਆਨੰਦ ਕੋਲ ਹੈ ਪਰਲੋਕ ਸਵਰਗ ਹੈ। ਸੁੱਖ ਪਦਾਰਥਾਂ ਤੋਂ ਮਿਲਦਾ ਹੈ, ਆਨੰਦ ਪਰਮਾਤਮਾ ਤੋਂ ਮਿਲਦਾ ਹੈ। ਪਦਾਰਥ ਲੱਭਣੇ ਪੈਂਦੇ ਨੇ, ਜਿੱਥੇ ਮਨੁੱਖ ਬੈਠਾ ਉੱਥੇ ਨਹੀਂ ਨੇ, ਪਦਾਰਥਾਂ ਦੇ ਕੋਲ ਜਾਣਾ ਪੈਂਦਾ, ਪਦਾਰਥ ਲੱਭਣੇ ਪੈਂਦੇ ਨੇ। ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ, ਪਰਮਾਤਮਾ ਤੇ ਕੋਲ ਹੈ, ਆਪਣੇ ਘਰ ਦੇ 'ਚ ਹੈ। ਸਿਰਫ ਮਨ ਨੂੰ ਆਪਣੇ ਘਰ ਦੇ 'ਚ ਲਿਆਉਣਾ ਹੈ, ਮਨ ਘਰ ਦੇ 'ਚ ਨਹੀਂ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆ ਮਿਲੇ, ਇੱਕ ਮਿਲਿਆ ਨਹੀਂ ਹੈ, ਲੱਭਣਾ ਪੈਂਦਾ ਹੈ। ਇੱਕ ਮਿਲਿਆ ਹੋਇਆ, ਗੁਆਚੇ ਹੋਏ ਅਸੀਂ ਹਾਂ, ਅਸੀਂ ਗੁਆਚੇ ਹੋਏ। ਬਲਕਿ ਸੂਫੀ ਤੇ ਕਹਿੰਦੇ ਪਏ ਨੇ, ਅੱਜ ਪਰਮਾਤਮਾ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਅੱਜ ਪਰਮਾਤਮਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ, ਬਹੁਤ ਯਾਦ ਕਰ ਰਿਹਾ ਹੈ। ਅੱਜ ਪਰਮਾਤਮਾ ਦੀ ਤਲਾਸ਼ ਕਰਨ ਦਾ ਜੀ ਕਰ ਰਿਹਾ, ਲੱਗਦਾ ਅੱਜ ਖੁਦਾ ਸਾਡੀ ਤਲਾਸ਼ ਦੇ 'ਚ ਹੈ। ਮੈਂ ਸਮਾਪਤੀ ਕਰਾਂ, ਖੁਦਾ ਸਾਡੀ ਤਲਾਸ਼ ਦੇ 'ਚ ਹੈ, ਭਰੇ ਮੇਲੇ ਦੇ 'ਚ। ਮਾਸੂਮ ਬੱਚਾ ਖੋ ਗਿਆ, ਮਾਂ ਦੇ ਹੱਥੋਂ ਛੁੱਟ ਗਿਆ, ਜ਼ਾਰੋ ਜ਼ਾਰ ਰੋ ਰਿਹਾ, ਮਾਂ ਮਾਂ ਪੁਕਾਰ ਰਿਹਾ, ਪਰ ਮਾਂ ਵੀ ਜ਼ਾਰੋ ਜ਼ਾਰ ਰੋ ਰਹੀ ਹੈ, ਬੱਚੇ ਨੂੰ ਲੱਭ ਰਹੀ ਹੈ, ਦੋਵੇਂ ਇੱਕ ਦੂਜੇ ਨੂੰ ਲੱਭ ਰਹੇ ਨੇ। ਇਹ ਬੱਚਾ ਲੱਭੇ ਤੇ ਮਾਂ ਨਾ ਲਵੇ, ਇਸ ਬੱਚੇ ਨੂੰ ਮਾਂ ਕਦੇ ਹੀ ਨਹੀਂ ਮਿਲ ਸਕਦੀ, ਨਹੀਂ ਮਿਲ ਸਕਦੀ। ਹੋਰ ਵੀ ਸੁਣ ਲਓ, ਔਰ ਇਹ ਮਾਂ ਤਲਾਸ਼ ਕਰੇ, ਬੱਚਾ ਤਲਾਸ਼ ਹੀ ਨਾ ਕਰੇ, ਇਹ ਵੀ ਮਾਂ ਦੇ ਹੱਥ ਨਹੀਂ ਲੱਗਣ ਲੱਗਾ, ਪਤਾ ਨਹੀਂ ਕਿੱਥੇ ਚਲਾ ਜਾਏਗਾ। ਲੱਭ ਰਿਹਾ ਬੱਚਾ ਮਾਂ ਨੂੰ, ਰੋ ਰਿਹਾ ਬੱਚਾ ਮਾਂ ਨੂੰ, ਪਰ ਰੋ ਰਹੀ ਹੈ ਮਾਂ ਬੱਚੇ ਨੂੰ, ਉਹ ਵੀ ਲੱਭ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਸਿਰਫ ਇੱਕੋ ਹੀ ਕਦਮ ਰੱਬ ਦੇ ਮਾਰਗ ਤੇ ਚੱਲ, ਗੁਰੂ ਦੇ ਮਾਰਗ ਤੇ ਚੱਲ, ਕਰੋੜਾਂ ਕਦਮ ਗੁਰੂ ਆਪ ਚੱਲੇ। ਤੂੰ ਸਿਰਫ ਇੱਕ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ। ਅਗਰ ਉਹ ਕਰੋੜਾਂ ਕਦਮ ਅੱਗੇ ਨਾ ਚੱਲੇ, ਯਕੀਨ ਜਾਣੋ ਮਿਲਾਪ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਇੱਕ ਕਦਮ ਕੀ ਚੱਲਣਾ ਹੈ, ਕਿਧਰੇ ਮਨ ਨੂੰ ਰਾਜ਼ੀ ਕਰ ਲਈਏ, ਇੱਕੋ ਹੀ ਸਿੱਖਿਆ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਕਿਧਰੇ ਅੰਮ੍ਰਿਤ ਵੇਲੇ ਉੱਠ ਕੇ ਮਨੁੱਖ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰ ਦੇਵੇ, ਇੱਕੋ ਹੀ ਦਫ਼ਾ ਜਪ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਤਾਂ ਇੱਕੋ ਦਫ਼ਾ ਯਾਦ ਕੀਤਾ, ਕਰੋੜਾਂ ਦਫ਼ਾ ਤੈਨੂੰ ਪਰਮਾਤਮਾ ਯਾਦ ਕਰੇਗਾ। ਸੂਫੀ ਠੀਕ ਕਹਿੰਦੇ ਨੇ, ਲੱਗਦਾ ਅੱਜ ਖੁਦਾ ਸਾਨੂੰ ਬਹੁਤ ਯਾਦ ਕਰ ਰਿਹਾ। ਕਿਉਂ? ਅੱਜ ਖੁਦਾ ਦੀ ਯਾਦ ਆ ਰਹੀ, ਅੱਜ ਖੁਦਾ ਦੀ ਯਾਦ ਆ ਰਹੀ। ਯਾਦਾਂ ਦੋਵੇਂ ਤਰਫੋਂ ਇਕੱਠੀਆਂ ਚੱਲਦੀਆਂ ਨੇ। ਯਾਦ ਨੇ ਹੀ ਸਭ ਕੁਝ ਬਣਾਏ ਨੇ, ਉਹਦੀ ਯਾਦ ਨੇ ਮਸਜਿਦਾਂ ਬਣਾਈਆਂ ਨੇ, ਉਹਦੀ ਯਾਦ ਨੇ ਮੰਦਿਰ ਬਣਾਏ ਨੇ, ਉਹਦੀ ਯਾਦ ਨੇ ਗੁਰਦੁਆਰੇ ਬਣਾਏ ਨੇ, ਉਹਦੀ ਯਾਦ ਨੇ ਚਰਚ ਬਣਾਏ ਨੇ, ਇਤਨੇ ਧਰਮ ਗ੍ਰੰਥ ਬਣਾਏ ਨੇ, ਇਤਨੇ ਅਵਤਾਰ ਭੇਜੇ ਨੇ। ਉਹ ਯਾਦ ਕਰ ਰਿਹਾ, ਉਹਦੀ ਯਾਦ ਸਾਨੂੰ ਮਜਬੂਰ ਕਰ ਦਿੰਦੀ ਹੈ ਉਹਨੂੰ ਯਾਦ ਕਰਨ ਤੇ। ਪਹਿਲ ਉਹ ਕਰਦਾ ਹੈ, ਅਗਰ ਉਹ ਪਹਿਲ ਨਾ ਕਰੇ, ਯਕੀਨ ਜਾਣੋ ਕਈ ਜਨਮ ਸਾਡਾ ਮਿਲਣਾ ਨਹੀਂ ਹੋ ਸਕਦਾ। ਇਸੇ ਵਿਸ਼ੇ ਨੂੰ ਮੈਂ ਹੋਰ ਅੱਗੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁੱਖ ਨਹੀਂ ਮਿਲੇ ਤਾਂ ਲੋਕ ਅਜਾਈ ਚਲਾ ਜਾਂਦਾ, ਮਨ ਨੂੰ ਆਨੰਦ ਨਹੀਂ ਮਿਲਿਆ ਪਰ ਲੋਕ ਅਜਾਈ ਚਲਾ ਜਾਂਦਾ। ਤਨ ਨੂੰ ਸੁੱਖ ਨਹੀਂ ਮਿਲਿਆ, ਮਨੁੱਖ ਪੀੜਤ ਰਹਿੰਦਾ। ਮਨ ਨੂੰ ਆਨੰਦ ਨਹੀਂ ਮਿਲਿਆ, ਮਨ ਕਲੇਸ਼ ਦੇ ਚ ਰਹਿੰਦਾ, ਚਿੰਤਾ ਦੇ ਚ ਰਹਿੰਦਾ। ਤਨ ਨੂੰ ਪਦਾਰਥ ਨਹੀਂ ਮਿਲੇ ਤੋ ਮਨੁੱਖ ਮਹਾਨ ਨਹੀਂ ਆਉਂਦਾ, ਵੱਡਾ ਨਹੀਂ ਆਉਂਦਾ। ਮਨ ਨੂੰ ਪਰਮਾਤਮਾ ਨਹੀਂ ਮਿਲਿਆ ਤੋ ਮਨ ਵੱਡਾ ਨਹੀਂ ਆਉਂਦਾ, ਮਹਾਨ ਨਹੀਂ ਆਉਂਦਾ। ਗਜ਼ਬ ਦੀ ਗੱਲ ਹੈ, ਪਦਾਰਥ ਕਿਤਨੇ ਵੀ ਵੱਡੇ ਮਿਲ ਜਾਣ ਫਿਰ ਵੀ ਅਛੂਤਾਪਨ ਰਹਿੰਦਾ। ਇੱਕ ਦਫ਼ਾ ਪਰਮਾਤਮਾ ਮਿਲ ਜਾਏ ਤਾਂ ਮਨ ਹੀ ਪਰਮਾਤਮਾ ਹੋ ਜਾਂਦਾ। ਪਦਾਰਥ ਤੋਂ ਸੁੱਖ ਮਿਲ ਸਕਦਾ ਹੈ, ਪਦਾਰਥ ਨੂੰ ਆਪਣੇ ਅਨੁਕੂਲ ਕਰੀਏ। ਪਰਮਾਤਮਾ ਤੋਂ ਆਨੰਦ ਮਿਲ ਸਕਦਾ ਹੈ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰੋਗੇ, ਸੁੱਖ ਨਹੀਂ ਮਿਲ ਸਕਦਾ। ਪਰਮਾਤਮਾ ਦੇ ਅਨੁਕੂਲ ਆਪਣੇ ਮਨ ਨੂੰ ਨਹੀਂ ਕਰੋਗੇ, ਪਰਮਾਤਮਾ ਨਹੀਂ ਮਿਲ ਸਕਦਾ। ਇਹ ਕਿਵੇਂ ਅਨੁਕੂਲ ਕਰੀਏ, ਬਾਕੀ ਵਿਚਾਰਾਂ ਕੱਲ੍ਹ। ਇੱਥੇ ਹੀ ਸਮਾਪਤੀ, ਸਮਾਂ ਹੋ ਗਿਆ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਅਸੀਂ ਆਪਣੇ ਮਨ ਨੂੰ ਪ੍ਰਭੂ ਦੇ ਅਨੁਕੂਲ ਕਰ ਸਕੀਏ। ਔਰ ਜੈਸੇ ਮਨੁੱਖ ਮਨ ਨੂੰ ਪ੍ਰਭੂ ਦੇ ਅਨੁਕੂਲ ਕਰਦਾ ਹੈ, ਮਨ ਪਰਮਾਤਮਾ ਹੋ ਜਾਂਦਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਬਾਕੀ ਵਿਚਾਰਾਂ ਕੱਲ੍ਹ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।